ਕੰਮ ਕਰ ਸਕਦਾ। ਹਿੰਦੂ ਮਤ ਦਾ ਪ੍ਰਭਾਵ ਸੀ ਨਾ, ਜਿਵੇਂ ਹੁਣ ਵੀ ਹੈ, ਹੁਣ ਵੀ ਪ੍ਰਭਾਵ ਹੈ, ਇੱਥੇ ਆਊਗਾ, ਇੱਥੇ ਕਹਾਂ ਆਊਗਾ। ਉਹ ਪ੍ਰਭਾਵ ਸੀ ਮਾਸਰੀ ਖਾਣਾ ਸ਼ਰਾਬ ਨਹੀਂ ਪੀਣੀ, ਤਾਂ ਹੀ ਉਹ ਹਾਵੀ ਹੋ ਗਏ ਸੀ ਮੁਸਲਮਾਨ ਕੰਨਿਆ ਰਾਸੀਆਂ ਤੇ, ਉਹ ਨਹੀਂ ਰਹਿਣ ਦਿੱਤੇ ਤੇ ਰਾਕਸ਼ ਦੇ ਸਿੰਘ ਤਾਂ ਹੀ ਬਣਾਏ ਨੇ। ਰਾਕਸ਼ਾਂ ਦੇ ਨਾਲ ਰਾਕਸ਼ੀ ਦੇ ਲੜ ਸਕਦਾ, ਦੇਵਤਿਆਂ ਨੇ ਕੀ ਲੜਨਾ, ਦੇਵਤੇ ਭੱਜ ਜਾਂਦੇ ਹੁੰਦੇ ਨੇ, ਭੱਜਦੇ ਜੀ ਦੇਵਤੇ। ਜੇ ਪੁਲਿਸ ਵਾਲੇ ਡਕੈਤਾਂ ਵਰਗੇ ਨਾ ਹੋਣ ਮੁਕਾਬਲੇ ਤੇ ਗੋਲੀ ਨਾ ਚਲਾਉਣ, ਭੱਜ ਕੇ ਸਾਰੇ ਨਾ ਵੜਨ ਫਿਰ। ਸਿਰਫ ਹੱਥਕੜੀ ਉਹ ਨਹੀਂ ਹੈ ਪੁਲਿਸ ਕੋ ਵੀ, ਹੱਥਕੜੀ ਲਾ ਲਓ ਜਿਹੜਾ ਪੁਲਿਸ, ਇਹਨਾਂ ਲੋਕਾਂ ਖਾਤਰ ਨਹੀਂ ਜਿਹੜੇ ਕਾਨੂੰਨ ਨੂੰ ਆਪੇ ਮੰਨਦੇ ਨੇ, ਉਹਨਾਂ ਖਾਤਰ ਵੀ ਜਿਹੜੇ ਡਕੈਤ ਨੇ। ਉਹ ਡਕੈਤਾਂ ਨੂੰ ਪੁਲਿਸ ਕਿਵੇਂ ਨਿਬੜੂ? ਕਬੀਰ ਕਹਿੰਦੇ ਕੁੱਟਮਾਰੀ ਮੇਰੀ, ਉਹ ਡਕੈਤਾਂ ਨਾਲ ਕਿਵੇਂ ਨਿਬੜੂਗੀ ਪੁਲਿਸ? ਹੱਥ ਬੰਨ ਕੇ ਨਿਬੜੂ ਵੀ ਤੁਸੀਂ ਰੱਬ ਦੇ ਪਾਸ ਧਿਆਨ ਰੱਖਣਾ, ਛੱਡ ਕੇ ਮੇਰੇ ਹੱਥ ਖੜੇ ਕਰ ਲਓ, ਮੈਂ ਤੁਹਾਨੂੰ ਗ੍ਰਿਫਤਾਰ ਕਰ ਲਾ। ਉਹਨਾਂ ਨਾਲ ਉਹ ਜਿਹਾ ਹੀ ਹੋਣਾ ਪਊਗਾ। ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ, ਵਿਦਵਾਨਾਂ ਨੂੰ ਵੀ ਕੀ ਗੱਲ ਹੈ? ਪੁਲਿਸ ਨੂੰ ਕਹਿ ਦੇਣ ਵੀ ਹਥਿਆਰ ਨਾਲ ਦਓ ਇਹਨਾਂ ਨੂੰ, ਸਰਕਾਰ ਦਾ ਡਰ ਹੈ ਲੋਕਾਂ ਨੂੰ ਸਾਰਿਆਂ ਨੂੰ। ਪੁਲਿਸ ਨੇ ਹਥਿਆਰ ਕੀ ਕਰਦੇ ਨੇ? ਕੀ ਲੋੜ ਹੈ ਦੇਸ਼ ਦੇ ਵਿੱਚ ਹਥਿਆਰਾਂ ਦੀ? ਹਥਿਆਰ ਤਾਂ ਦੂਈ ਫੌਜ ਨਾਲ ਹੁੰਦੇ, ਇਹ ਤਾਂ ਪੁਲਿਸ ਦੇ ਹਥਿਆਰ ਵੀ ਸਟਾ ਦੇਣਗੇ। ਰੌਲਾ ਪਾਈ ਜਾਂਦੇ, ਫਾਂਸੀ ਨਹੀਂ ਚਾਹੀਦੀ, ਅੱਤਵਾਦ ਹੋਰ ਵੱਜੂਗਾ, ਫਾਂਸੀ ਨਹੀਂ ਚਾਹੀਦੀ। ਕੀ ਅੰਦਰ ਖਾਨੇ ਕੀ ਕਰ ਰਹੇ ਨੇ? ਅੰਦਰ ਖਾਨੇ ਕੀ ਕਰ ਰਹੇ? ਖਬਰਾਂ ਕਿੰਨੇ ਪੈਸੇ ਦਿੱਤੇ ਨੇ ਦੋਹਾਂ ਦੇ ਇਹਨਾਂ ਨੂੰ? ਇਹ ਲੋਕਾਂ ਨੂੰ ਕੀ ਪਤਾ ਕਿਹਦੀ ਬੋਲੀ ਬੋਲਦੇ ਨੇ? ਇਹ ਜਿਹੜਾ ਕਰੂਅਲ ਆਦਮੀ ਹੈ, ਕਿਉਂ ਨਾ ਉਹਦੇ ਖਿਲਾਫ਼ ਉਹ ਜਿਹਾ ਐਕਸ਼ਨ ਲਿਆ ਜਾਵੇ, ਕਿਉਂ ਨਾ ਮਾਰਿਆ ਜਾਵੇ ਉਹਨੂੰ? ਇਹ ਜੇ ਲੋਕ ਰਾਜ ਕਰ ਲੈਣਗੇ, ਰਹਿਮ ਦਿਲੀ ਨਾਲ ਹੀ ਰਾਜ ਹੁੰਦਾ ਹੈ।
ਇੱਕ ਦੁਰਗਾ ਸੋਹਣ ਖੁਨਸਕੈ ਖੁਨਸਾਇਨ ਤਾਜੀ,
ਇੱਕ ਦੁਰਗਾ ਸੋਹਣ ਖੁਨਸਕੈ ਖੁਨਸਾਇਨ ਤਾਜੀ,
ਇੱਕ ਧਾਵਣ ਦੁਰਗਾ ਸਾਹਮਣੇ ਜਿਉ ਭੁੱਖੇ ਆਏ ਭਾਜੀ,
ਇੱਕ ਧਾਵਣ ਇੱਕ ਭੱਜ ਕੇ ਫੇਰ ਆਉਂਦੇ ਨੇ ਦੁਰਗਾ ਦੇ ਸਾਹਮਣੇ
ਜਿਉ ਭੁੱਖੇ ਆਏ ਭਾਜੀ,
ਜਿਵੇਂ ਭੁੱਖਾ ਭਾਜੀ ਕੋਈ ਮੰਗਦਾ ਆਉਂਦਾ ਨਾ, ਬਣਦਾ ਹੁੰਦਾ ਨਾ, ਕੋਈ ਲੰਗਰ ਬਣਦਾ ਹੁੰਦਾ ਨਾ, ਹੁਣ ਲਾਈਨ ਚ ਖੜਦੀ ਵਿਆਹ ਕਈ ਭੁੱਖੇ ਛੇਤੀ ਆਉਂਦੇ ਨੇ, ਮੈਨੂੰ ਪਹਿਲਾਂ ਦੇ ਦੇ ਕਿਤੇ ਮੁੱਕ ਨਾ ਜਾਵੇ, ਉਹਨੂੰ ਭਾਜੀ ਕਿਹਾ। ਜਿਹੜਾ ਆਦਮੀ ਭੁੱਖਾ ਆਪਣੀ ਭੁੱਖ ਜ਼ਾਹਰ ਕਰਦਾ ਨਾ, ਉਹ ਭਾਜੀ ਹੁੰਦਾ। ਕੜਾ ਪ੍ਰਸ਼ਾਦ ਵਰਤਦਾ, ਲੰਗਰ ਵਰਤਦਾ, ਕੋਈ ਉੱਤੇ ਆਵੇ ਰੌਲਾ ਪਾਵੇ ਮੈਨੂੰ ਦੇਈ ਫਲਾਨਾ ਕਰੀ, ਉਹ ਭਾਜੀ, ਉਹਨੂੰ ਕਿਹਾ ਭੁੱਖਿਆ ਭਾਜੀ। ਭੁੱਖ ਤਾਂ ਸਾਰਿਆਂ ਨੂੰ ਲੱਗੀ ਹੋਈ ਹੈ, ਜਿਹੜੇ ਚੁੱਪ ਕਰਕੇ ਖੜੇ ਨੇ ਤੇਤੇ ਨਹੀਂ ਖੜੇ ਹੁੰਦੇ, ਉਹ ਭੁੱਖਿਆ ਭੁੱਖਾ ਲੱਗੇ ਸਾਰੇ, ਭੁੱਖਾ ਉਹਨੂੰ ਕਿਹਾ। ਪਰ ਦੂਏ ਸੰਤੋਖੀ ਨੇ, ਸੰਤੋਖੀ ਜਿਹੜੇ ਖੜੇ ਨੇ ਨਾ, ਉਹ ਸੰਤੋਖੀ ਨੇ। ਜਿਹੜਾ ਜ਼ਿਆਦਾ ਮੰਗਦਾ ਹੈ, ਆਵਾਜ਼ ਦੇ ਕੇ ਮੰਗਦਾ, ਉਹ ਭੁੱਖਿਆ ਭਾਜੀ। ਜਿਹੜਾ ਚੁੱਪ ਕੀਤਾ ਹੋਇਆ, ਮੰਗਤਾ ਚਾਹੇ ਉਹ ਵੀ ਹੈ, ਉਹ ਭੁੱਖਿਆ ਭਾਜੀ ਨਹੀਂ। ਹਾਂਜੀ,
ਕਦੇ ਨਾ ਰੱਜੇ ਜੁੱਜ ਤੇ ਰੱਜ ਹੋਏ ਰਾਜੀ,
ਜਿਹੜੇ ਕਦੇ ਨੀ ਨਾ ਜੁੱਧ ਤੇ ਰੱਜੇ ਜੁੱਜ ਗਏ ਕਿਸੇ ਨਾਲ, ਗਿਆਨ ਚਰਚਾ ਚ ਅੱਜ ਰਾਜੀ ਹੋ ਗਏ। ਗਿਆਨ ਚਰਚਾ ਦਾ ਸਮੁੰਦਰ ਉੱਧਰ ਮੁੱਕਦਾ ਹੀ ਨਹੀਂ, ਇਹਨਾਂ ਨੂੰ ਕੋਈ ਬੰਦਾ ਹੀ ਨਹੀਂ ਮਿਲਿਆ ਇਹਨਾਂ ਦਾ ਮੁਕਾਬਲਾ ਕਰਨ ਵਾਲਾ। ਇੱਥੇ ਅੱਜ ਰੱਜ ਹੋ ਗਏ ਰਾਜੀ, ਰਾਜੀ ਲਫ਼ਜ਼ ਲਿਖਿਆ ਰਾਜੀ, ਲੜਾਈ ਨਹੀਂ ਹੈ। ਜੁੱਧ ਨਾਲ ਕੋਈ ਰਾਜੀ ਹੁੰਦਾ ਹੁੰਦਾ ਜਾਂ ਮਰ ਜਾਂਦਾ? ਜਿਹੜਾ ਮਰ ਗਿਆ ਉਹ ਰਾਜੀ ਕਿਹੜਾ ਹੋ ਗਿਆ? ਇਹ ਜ਼ਖਮੀ ਹੋ ਗਿਆ ਉਹ ਰਾਜੀ ਹੋ ਗਿਆ, ਜ਼ਖਮ ਤਾਂ ਫਿਰ ਰਾਜੀ ਬਾਅਦ ਚ ਹੋਣੇ ਨੇ। ਇਹਦੀ ਤਸੱਲੀ ਹੋ ਗਈ, ਉਹਨਾਂ ਦੀ ਤਸੱਲੀ ਹੋ ਗਈ, ਬੜਾ ਆਨੰਦ ਆਇਆ ਉਹਨਾਂ ਨੂੰ, ਸਾਰੇ ਸਵਾਲ ਜਵਾਬ ਮਿਲ ਗਏ, ਸਵਾਲਾਂ ਦੇ ਜਵਾਬ ਹੀ ਮਿਲ ਗਏ, ਆਨੰਦ ਹੋ ਗਏ, ਗਿਆਨ ਚਰਚਾ ਕਰਕੇ ਆਨੰਦ ਹੋ ਗਏ। ਅੱਜ ਸਾਰੇ ਸਵਾਲਾਂ ਦੇ ਜਵਾਬ ਮਿਲੇ ਨੇ। ਹਾਂਜੀ,
ਪੌੜੀ ਵੱਜੇ ਸੰਗਲੀ ਆਲੇ ਸੰਗਰ ਡੋਹਰੇ,
ਵੱਜੇ ਸੰਗਲੇ ਆਲੇ ਸੰਗਲ ਡੋਹਰੇ, ਦੂਰੇ ਨਗਾਰੇ ਸੰਗਲ ਪਾ ਕੇ ਜਿਹੜੇ ਹੁੰਦੇ ਨੇ ਕਰੇ ਹੋਏ ਉਹ ਵਜਾਤੇ।
ਦਹੇ ਜੋ ਖੇਡ ਦੇ ਜਟਾਲੇ ਹੱਠਾਂ ਜੋੜ ਕੇ,
ਦਹੇ ਜੋ ਖੇਡ ਜਟਾਲੇ ਹੱਠ ਜੋੜ ਕੇ, ਹੱਡੀ ਜੋਧੇ ਦੋਹਾਂ ਪਾਸਿਆਂ ਦੇ ਡਹਿ ਪਏ, ਫਿਰ ਚਰਚਾ ਹੋਣ ਲੱਗ ਗਈ।
ਨੇਜੇ ਬੰਬਲੀ ਆਲੇ ਦੱਸਣ ਉਹ ਰੜੇ,
ਜਿਹੜੇ ਹਾਰ ਗਏ ਪਿੱਛੇ ਬਹਿ ਗਏ, ਜਿਹੜੇ ਨਵੇਂ ਸੀ ਅੱਗੇ ਆ ਗਏ। ਫਿਰ ਹੋਰ ਵੀ ਅਸੀਂ ਕਰਦੇ ਹਾਂ ਗੱਲਾਂ ਜਿਹਨਾਂ ਦੇ ਅਲੱਗ ਸੀ, ਜਿਹੜੇ ਹਾਰ ਕੇ ਤਸੱਲੀ ਕਰਾਂਗੇ ਉਹ ਪਿੱਛੇ ਚਲੇ ਗਏ, ਦੂਏ ਅੱਗੇ ਆ ਗਏ। ਹਾਂਜੀ,
ਨੇਜੇ ਬੰਬਲੀ ਵਾਲੇ ਦੱਸਣ ਓਰੜੇ,
ਕੀ ਨੇ ਨੇਜੇ ਉਹਨਾਂ ਦੇ ਕੋਲ ਬੰਬਲੀ ਵਾਲੇ ਬਾਲਾਂ ਦੇ? ਸਿੱਧਾ ਨੀ ਸਵਾਲ ਕਰਦੇ, ਇੱਕ ਸਵਾਲ ਇੱਧਰ ਕਰਦਾ ਦੂਆ ਇੱਧਰ ਕਰ ਦਿੰਦੇ ਨੇ, ਜਾਂ ਇੱਧਰ ਹਾਰ ਜਾਂਦੇ ਇੱਧਰ ਹੋ ਜਾਂਦੇ ਨੇ, ਇੱਧਰ ਹਾਰ ਜਾਂਦੇ ਇੱਧਰ ਹੋ ਜਾਂਦੇ ਨੇ, ਇੱਕ ਲਾਈਨ ਤੇ ਰਹਿ ਕੇ ਨੀ ਚੱਲਦੇ। ਬੰਬਲੀ ਵਾਲੇ ਤਾਂ ਲਿਖਿਆ ਵਰਸ਼ਾ ਬੰਬਲੇ ਵਾਲਾ ਨੀ ਹੁੰਦਾ,
ਦੱਸਣ ਓਰੜੇ
ਸੱਪ ਵਾਲਾ ਵਰਸ਼ਾ ਹੈ, ਉਹ ਚਾਲ ਸਿੱਧੀ ਨੀ ਚੱਲਦੇ, ਸਿੱਧੀ ਨੀ ਚਰਚਾ ਕਰ ਰਹੇ, ਇੱਧਰੋਂ ਹਾਰਦੇ ਨੇ ਇੱਧਰ ਹੋ ਜਾਂਦੇ, ਇੱਧਰੋਂ ਹਾਰਦੇ ਨੇ ਇੱਧਰ ਹੋ ਜਾਂਦੇ ਨੇ,
ਦਿਸਣ ਓਰੜੇ।
ਦੀਦੇ ਨੇ ਸਾਫ ਇਹਨਾਂ ਦੇ ਸਵਾਲਾਂ ਚੋਂ ਪਤਾ ਲੱਗਦਾ ਚਰਚਾ ਚੋਂ ਵੀ ਬੰਬਲਾ ਵਾਲੇ ਨੇਜੇ ਨੇ ਕੋਲ, ਇੱਧਰ ਹਾਰ ਗਏ ਇੱਧਰ ਹੋ ਗਏ, ਇੱਧਰ ਹਾਰੇ ਇੱਧਰ ਹੋ ਗਏ, ਇੱਕ ਥਾਂ ਟਿਕ ਕੇ ਸਿੱਧੀ ਲੜਾਈ ਨੀ ਲੜ ਰਹੇ।
ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ,
ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ। ਜਟਾਲੇ ਕੌਣ ਨੇ? ਜਿਵੇਂ ਬੜੇ ਬੜੇ ਜਟਾਂ ਵਾਲੇ ਸਾਧ ਨੰਗ ਨੂੰ, ਇਹ ਜਿਹੜੇ ਹੁੰਦੇ ਨੇ ਜਟਾਂ ਵਾਲੇ ਸਾਧ ਗੰਗਾ ਨੂੰ ਨਹਾਉਣ ਜਾਂਦੇ ਨੇ, ਐ ਵਿਚਾਰ ਰਹੇ ਨੇ, ਗੰਗਾ ਨੂੰ ਜਾਂਦੇ ਹੁੰਦੇ ਨੇ ਜਦੋਂ ਮਰ ਜਾਂਦੇ ਨੇ, ਇਹ ਆ ਜਟਾਂ ਨੂੰ ਗੰਗਾ ਨੂੰ ਜਾਂਦੇ ਨੇ ਪਵਿੱਤਰ ਹੋਣ ਵਾਸਤੇ, ਇਸ਼ਨਾਨ ਕਰਨ ਵਾਸਤੇ, ਕੁਛ ਪਵਿੱਤਰ ਹੋਣ ਵਾਸਤੇ ਗਿਆਨ ਚਰਚਾ ਕਰ ਰਹੇ ਨੇ, ਕੁਛ ਮਰ ਕੇ ਜਾ ਰਹੇ ਨੇ, ਮਰ ਰਹੇ ਨੇ, ਖਤਮ ਹੋ ਗਿਆ ਗਿਆਨ ਉਹਨਾਂ ਦਾ।
ਪੌੜੀ
ਕੁਛ ਆ ਜੋ ਪਵਿੱਤਰ ਹੋ ਰਹੇ ਨੇ, ਹੋਰ ਸਵਾਲ ਕਰ ਰਹੇ ਨੇ।
ਪੌੜੀ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ,
ਦੁਰਗਾ ਅਤੇ ਦਾਨਵੀ, ਦੁਰਗਾ ਦੀਆਂ ਦਾਨਵਾਂ ਦੀਆਂ
ਸੂਲ ਹੋਈਆਂ ਕੰਗਾਂ,
ਮਤਲਬ ਐ ਸਮਝੋ ਗਹਿ ਗੱਚ ਯੁੱਧ ਹੋ ਗਿਆ, ਜਿਵੇਂ ਕਹਿੰਦੇ ਨੇ ਨਾ ਕੰਗੀਆਂ ਫਸ ਗਈਆਂ, ਚੜਾਂ ਫਸ ਗਈਆਂ, ਹੁਣ ਬਹੁਤ ਔਖਾ ਵੀ ਇਹ ਤਾਂ ਚੜ ਫਸ ਗਈ ਬਾਈ, ਹੁਣ ਨੀ ਨਿਕਲਦੀ। ਸੂਲ ਹੋਈਆਂ ਕੰਗਾਂ, ਕੰਗੀ ਜਿਵੇਂ ਫਸ ਜਾਂਦੀਆਂ ਨਾ ਵਾਲਾਂ ਦੇ ਵਿੱਚ, ਐ ਫਸ ਗਈਆਂ ਚੜਾਂ।
ਵਾਛੜ ਕੱਤੀ ਸੂਰਿਆਂ ਵਿੱਚ ਖੇਤ ਖਤੰਗਾਂ,
ਖੇਤ ਖਤੰਗਾਂ, ਖੇਤ ਦੇ ਵਿੱਚ ਤੀਰਾਂ ਦੀ ਸ਼ਹਿਬਰ ਲਾ ਦਿੱਤੀ ਸੂਰਮੇ ਨੇ।
ਧੂ ਕਿਰਪਾਨਾਂ ਤਿੱਖੀਆਂ ਬੜ ਲਾਹਣ ਅੰਗਾਂ,
ਕਿਰਪਾਨਾਂ ਧੂ ਕੇ ਤਲਵਾਰਾਂ ਦੇ ਫੱਟ, ਜ਼ਬਾਨ ਦੇ ਫੱਟ ਮਾਰਦੇ ਨੇ, ਗਿਆਨ ਦੀਆਂ ਤਲਵਾਰਾਂ ਚੱਲਦੀਆਂ ਨੇ, ਗਿਆਨ ਚਰਚਾ ਬੜੇ ਜ਼ੋਰਾਂ ਤੇ ਹੈ, ਜਿਹੜੀਆਂ ਕਿ ਅੰਗਾਂ ਨੂੰ ਵੱਢ ਵੱਢ ਕੇ ਸੁੱਟ ਦਿੰਦੀਆਂ ਨੇ। ਗਲਤ ਇਹ ਚੀਜ਼ ਵੱਢੋ, ਸੱਚ ਕਿਵੇਂ ਵੱਢੋ? ਸੱਚ ਦਾ ਕੋਈ ਅੰਗ ਹੁੰਦਾ ਹੀ ਨਹੀਂ, ਸੱਚ ਇੱਕ ਹੈ। ਦਰਖਤ ਜਿਹੜਾ ਹੁੰਦਾ ਫੁੱਟ ਜਾਂਦਾ ਉਹ ਵੱਢ ਹੁੰਦਾ, ਜਿਹੜਾ ਧੁਰ ਤੇ ਕਈ ਚੱਲਦਾ ਉਹਦਾ ਕੀ ਵੱਢੋ ਉਹਦਾ। ਹਾਂਜੀ,
ਪਹਿਲਾਂ ਦਲਾਂ ਮਿਲਦਿਆਂ ਭੇੜ ਪਿਆ ਨਿਹੰਗਾ,
ਪਹਿਲਾਂ ਦਲਾਂ ਮਿਲਦਿਆਂ ਭੇੜ ਪਿਆ, ਜਾਂ ਦਿਲ ਪਹਿਲਾਂ ਮਿਲੇ, ਹੰਕਾਰੀ ਆਦਮੀ ਸੀ ਜਿਹੜੇ, ਉਹ ਪਿੱਛੇ ਉਹ ਕਰਦੇ ਉਹਨੂੰ, ਤੁਸੀਂ ਨੀ ਗੱਲ ਕਰਨੀ, ਅੱਗੇ ਚਰਚਾ ਹੋ ਚੁੱਕੀ ਹੈ। ਹੋਮੇ ਵਾਲੇ ਆਦਮੀ ਮੂਰਖ ਹੁੰਦੇ ਨੇ, ਜਿਹੜੇ ਹੋਮੇ ਤੋਂ ਰਹਿਤ ਸੀ, ਗਿਆਨਦਾਰ ਆਦਮੀ ਸੀ, ਸਮਝਦਾਰ ਆਦਮੀ ਸੀ,
ਭੇੜ ਪਿਆ ਨਿਹੰਗਾ,
ਗਿਆਨ ਚਰਚਾ ਚ ਨਿਪੁੰਨ ਸੀ, ਉਹ ਬੰਦੇ ਮੂਹਰੇ ਕੀਤੇ ਵੀ ਤੁਸੀਂ ਭਾਈ ਗੱਲ ਕਰਿਓ। ਹੰਕਤਾ ਤੋਂ ਰਹਿਤ ਨਿਹੰਗ, ਨਿਹੰਗ ਲਫ਼ਜ਼ ਇੱਥੇ ਵਰਤਿਆ, ਜਿਹੜਾ ਹਿੰਦੂ ਤਾਂ ਵਰਤੇ ਨਹੀਂ ਸਕਦਾ ਨਿਹੰਗ ਲਫ਼ਜ਼, ਪੰਡਿਤ ਤਾਂ ਵਰਤੇ ਨਹੀਂ ਸਕਦਾ, ਇੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਇਹ ਦਸਮ ਪਾਤਸ਼ਾਹ ਦੀ ਲਿਖੀ ਹੋਈ ਹੈ। ਇੱਕ ਅੱਗੇ ਵਾਸਤੇ ਕਿਹਾ ਵੀ ਇਹ ਨਿਹੰਗ ਸਿੰਘ ਨਹੀਂ ਕਰਨਗੇ ਇਹ ਚਰਚਾ ਕੰਮ, ਗੱਲ ਤਾਂ ਇਹ ਹੈ ਇਹ ਉਹਨਾਂ ਦੇ ਹਿੱਸੇ ਚ ਹੈ ਕੰਮ, ਜਾਂ ਦਲ ਮਿਲਣਗੇ ਇਹੀ ਮੂਹਰੇ ਹੋਣਗੇ। ਭੇੜ ਪਿਆ ਨਿਹੰਗਾ, ਉਹਨਾਂ ਨੇ ਸਾਂਭਿਆ ਮੂਹਰੇ ਤੇ ਰਾਕਸ਼ਾਂ ਨੂੰ, ਕਿਹਨੇ ਸਾਂਭਿਆ ਰਾਕਸ਼ਾਂ ਨੂੰ ਅਰ ਦੇਵਤਿਆਂ ਨੂੰ ਨਿਹੰਗ, ਉਹਦਾ ਲਿਖਿਆ ਪਿਆ ਸ਼ਾਇਦ ਡਰਦੇ ਹੁਣ ਦੋਵੇਂ ਤਰ੍ਹਾਂ ਵੀ ਸਾਡੀ ਮੌਤ ਨਿਹੰਗਾਂ ਦੇ ਹੱਥੋਂ, ਵਿਦਵਾਨ ਵੀ ਡਰਦੇ ਹੁਣ ਦੂਏ ਵੀ ਡਰਦੇ ਹੁਣ, ਤਾਂ ਕਹਿੰਦੇ ਨੇ ਵੀ ਇਹ ਚੰਡੀ ਦੀ ਵਾਰਤਾ ਜੀ ਦਸਮ ਪਾਤਸ਼ਾਹ ਦੀ ਬਾਣੀ ਹੋਣੀ, ਜੇ ਬਾਣੀ ਮੰਨ ਲਿਆ ਤਾਂ ਦੁਨੀਆਂ ਨੂੰ ਪਤਾ ਲੱਗ ਜੂ ਇਹ ਤਾਂ ਪਹਿਲਾਂ ਹੀ ਮੌਤ ਲਿਖੀ ਹੋਈ ਹੈ ਇਹਨਾਂ ਦੇ ਹੱਥੋਂ ਇਹਨਾਂ ਦੀ, ਹੁਣ ਮੰਨਣ ਕਿਵੇਂ? ਜੇ ਜਾਣਦੇ ਨੇ ਤਾਂ ਵੀ ਨਹੀਂ ਮੰਨਦੇ ਉਹ, ਹੁਣ ਨਿਹੰਗ ਲਫ਼ਜ਼ ਸਿੱਖ ਨਾਲ ਨਹੀਂ ਆਉਂਦਾ, ਨਿਹੰਗ ਲਫ਼ਜ਼ ਸੰਤ ਨਾਲ ਨਹੀਂ ਲੱਗਦਾ, ਨਿਹੰਗ ਲਫ਼ਜ਼ ਅਕਾਲੀ ਨਾਲ ਵੀ ਨਹੀਂ ਲੱਗਦਾ, ਕਿਸੇ ਨਾਲ ਨਹੀਂ ਲੱਗਦਾ। ਕੋਈ ਇੱਕ ਨਵਾਂ ਨਾਂ ਰੱਖਦਾ, ਨਵਾਂ ਨਹੀਂ ਹੈ, ਜਿਹੜਾ ਉਹਨੇ ਬਣਾਇਆ ਸੀ ਖਾਲਸਾ ਉਹਦਾ ਨਾਮ ਨਿਆਂ ਨਿਆਂਗ ਦਾ ਮਤਲਬ ਹੰਗਤਾ ਤੋਂ ਰਹਿਤ ਨਿਆਂਗ ਦੇ ਸੱਤ ਅਰਥ ਲਿਖੇ ਨੇ ਸੱਤ ਅਰਥ ਬੰਦੇ ਨੇ ਵੱਡੇ ਨਿਆਂਗ ਦਾ ਅਰਥ ਹੈ ਸਭ ਤੋਂ ਪਹਿਲਾ ਅਰਥ ਹੈ ਤਲਵਾਰ ਨਿਹੰਗ ਦਾ ਅਰਥ ਹੈ ਗਿਆਨ ਖੜਗ ਜਾਂ ਅਹੰਕਾਰ ਨਹੀਂ ਹੁੰਦਾ ਫਿਰ ਨਾਮ ਹੁੰਦਾ ਹੋਵੇ ਨਾਵੇ ਨਾਲ
ਵਿਰੋਧ
ਜਿੱਥੇ ਅਹੰਕਾਰ ਨਹੀਂ ਉੱਥੇ ਨਾਮ ਹੋਏਗਾ ਅਹੰਕਾਰ ਨੂੰ ਮਾਰੂ ਕੌਣ ਕੱਟੂ ਕੌਣ ਕਾਹਦੇ ਨਾਲ ਕੱਟਿਆ ਗਿਆਨ ਖੜਗ ਨਾਲ ਗਿਆਨ ਖੜਗ ਉੱਥੇ ਹੈ ਜਿੱਥੇ ਅਹੰਕਾਰ ਨਹੀਂ ਹੈ ਗਿਆਨ ਖੜਗ ਧਾਰੀ ਨੂੰ ਨਿਹੰਗ ਕਹਿੰਦੇ ਨੇ ਹੋਰ ਨੀ ਕਿਸੇ ਨੂੰ ਕਹਿੰਦੇ ਨਿਹੰਗ ਉਹ ਨਕਲੀ ਹੈ ਸਭ ਫਿਰ ਬਾਕੀ ਸਭ ਨਕਲੀ ਨੇ ਜਿਹੜਾ ਗਿਆਨ ਖੜਗ ਧਾਰੀ ਹੈ ਇਹ ਗੱਲ ਸਮਝਦਾ ਹੈ ਆਹ ਗਿਆਨ ਲੈ ਰਿਹਾ ਹੰਗਤਾ ਤੇ ਕਾਬੂ ਪਾ ਰਿਹਾ ਜਾਂ ਪਾ ਲਿਆ ਉਹਨੇ ਹੋਰ ਕੋਈ ਨੀ ਜੇ ਬਾਣਾ ਪਾ ਕੇ ਡਾਕੇ ਮਾਰਦਾ ਜੋ ਪੂਲਾ ਸੀ ਜਾਂ ਹੋਰ ਦੂਜੇ ਤੀਜੇ ਉਹ ਨੀ ਹੋ ਸਕਦੇ ਘੁਸਬੈਠ ਵੀ ਹੋ ਸਕਦੀ ਹੈ ਹਰੇਕ ਚੀਜ਼ ਚ ਘੁਸਬੈਠ ਹੋ ਜਾਂਦੀ ਹੈ ਬਿਲਡਿੰਗ ਚ ਘੁਸਬੈਠ ਕੇ ਚਲੇ ਜਾਂਦੇ ਨੇ ਪੁਲਿਸ ਚਲੇ ਜਾਂਦੇ ਨੇ ਹਰ ਜਗ੍ਹਾ ਘੁਸਬੈਠ ਤਾਂ ਹੋ ਜਾਂਦੀ ਹੈ ਘੁਸਬੈਠ ਕਿਉਂ ਹੁੰਦੀ ਹੈ ਮਾਇਆ ਜਿੱਥੇ ਘੁਸਬੈਠ ਹੁੰਦੀ ਹੈ ਮਾਇਆ ਵਾਸਤੇ ਜਿੱਥੇ ਖਾਣ ਨੂੰ ਹੋਵੇ ਉੱਥੇ ਆ ਜਾਂਦੇ ਹੁੰਦੇ ਨੇ ਪੈਸੇ ਕਰਕੇ ਆ ਸਕਦੇ ਨੇ ਦੂਜਾ ਅਰਥ ਹੈ ਕਲਮ ਲੇਖਣੀ ਕਲਮ ਨਾਲ ਦੱਸੂ ਲਿਖ ਕੇ ਤਲਵਾਰ ਦਾ ਧਨੀ ਕਲਮ ਦਾ ਧਨੀ ਤਲਵਾਰ ਹੈ ਗਿਆਨ ਚਰਚਾ ਗਿਆਨ ਚਰਚਾ ਸਾਰਿਆਂ ਨੂੰ ਹਰਾਉਣ ਵਾਲਾ ਔਰ ਲਿਖ ਕੇ ਸਾਰਿਆਂ ਦੇ ਉੱਤੇ ਦੀ ਮਾਰਨ ਵਾਲਾ ਲਿਖ ਉਹ ਜੋ ਬੋਲਣਾ ਉਹੀ ਲਿਖਣਾ ਇੱਕੋ ਹੀ ਗੱਲ ਹੈ ਇੱਕੋ ਹੀ ਅਰਥ ਹੈ ਤਲਵਾਰ ਦਾ ਕਲਮ ਦਾ ਤਲਵਾਰ ਔਰ ਕਲਮ ਦੇ ਅਰਥ ਇੱਕੋ ਹੀ ਹੈ ਉਹ ਚੀਜ਼ ਬੋਲ ਕੇ ਕਹਿਣੀ ਹੈ ਉਹੀ ਤੁਸੀਂ ਲਿਖ ਦੇਣੀ ਹੈ ਆਹ ਗੁਰਬਾਣੀ ਲਿਖੀ ਹੋਈ ਹੈ ਜਦ ਭਗਤ ਆਪ ਜਿਉਂਦੇ ਸੀ ਉਹ ਤਲਵਾਰ ਸੀ ਜਦ ਬੋਲ ਕੇ ਜਿਉਂਦੇ ਸੀ ਉਹ ਤਲਵਾਰ ਸੀ ਆਹ ਕਲਮ ਹੈ ਹੁਣ ਉਹਨਾਂ ਦੀ ਕਲਮ ਕੀ ਹੈ ਕਲਮ ਵੀ ਕਾਲ ਹੈ ਤਲਵਾਰ ਵੀ ਕਾਲ ਹੈ ਕਿਰਪਾਨ ਵੀ ਕਾਲੀ ਹੈ ਕਿਰਪਾਨ ਦਾ ਨਾਮ ਵੀ ਕਾਲੀ ਹੈ ਕਲਮ ਦਾ ਨਾਮ ਵੀ ਕਾਲੀ ਹੈ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕੇ ਕਾਲ ਹੀ ਕਲਮ ਹੈ ਹੁਕਮ ਹੀ ਉਹਦਾ ਹੱਥ ਹੈ ਹੱਥ ਨਾਲੇ ਲਿਖ ਦਿੱਤਾ ਉਹਨੇ ਉਂਗਲੀ ਨਾਲ ਉਂਗਲੀ ਨਹੀਂ ਲਿਖ ਸਕਦੇ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕੇ ਵਾਹਿਗੁਰੂ 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 ਵਾਹਿਜੀ ਇਹ ਤਾਂ ਆ ਗਿਆ ਆਦ ਦੇ ਵਿੱਚ ਕੁਛ ਵੀ ਆਦ ਦੇ ਖਿਲਾਫ ਨਹੀਂ ਇੱਥੇ ਲਿਖਿਆ ਹੋਇਆ ਜਿਹਨਾਂ ਨੂੰ ਆਦ ਦਾ ਗਿਆਨ ਨਹੀਂ ਉਹਨੂੰ ਇਹਦਾ ਕਿੱਥੋਂ ਹੋ ਜਾਏ ਇਹਦਾ ਗਿਆਨ ਤਾਂ ਨਹੀਂ ਹੋਇਆ ਆਦ ਦਾ ਗਿਆਨ ਨਹੀਂ ਹੈ ਲਓ ਲੈਣਾ ਗਿਆਨ ਉੱਥੋਂ ਹੀ ਪੈਣਾ ਇਹ ਤਾਂ ਸਮਝਾਉਣੀ ਹੈ ਡਾਇਰੈਕਟ ਨਹੀਂ ਸਮਝਾਉਣੀ ਹੈ ਬਿਲਕੁਲ ਵੀ ਨਹੀਂ ਆਉਣੀ ਦੂਜਾ ਅਰਥ ਹੈ ਕਲਮ ਤੀਜਾ ਅਰਥ ਹੈ ਸ਼ੇਰ ਸਿੰਘ ਨਿਹੰਗ ਸਿੰਘ ਨਾਲ ਸਿੰਘ ਨਹੀਂ ਹੈ ਤੀਜਾ ਅਰਥ ਹੈ ਸ਼ੇਰ ਦਾ ਨਿਰਭੈ ਜੇ ਗਿਆਨ ਹੈ ਭੈ ਹੈ ਤਾਂ ਗਿਆਨ ਜਾਰ ਨਹੀਂ ਕਰਨਾ ਉਹਨੇ ਜੇ ਗਿਆਨ ਹੈ ਭੈ ਹੈ ਤਾਂ ਲਿਖਣਾ ਨਹੀਂ ਉਹਨੇ ਦੱਸਦੇ ਨੇ ਨਿਰਭੈ ਸ਼ੇਰ ਧਰਤੀ ਦੇ ਨਿਰਭੈ ਸ਼ੇਰ ਹੈ ਪਾਣੀ ਦੇ ਵਿੱਚ ਨਿਰਭੈ ਸ਼ੇਰ ਨਹੀਂ ਹੈ ਉੱਥੇ ਫਿਰ ਘੜਿਆਲ ਹੈ ਜਿਹਨੂੰ ਮਗਰਮੱਛ ਕਹਿੰਦੇ ਉਹ ਹੈ ਸਾਰਿਆਂ ਨੂੰ ਨਿਰਭੈ ਉਹ ਤਾਂ ਡਰਦੇ ਨੇ ਫਿਰ ਉਹ ਜਾਨਵਰ ਸਭ ਤੋਂ ਨਿਰਭੈ ਹੈ ਉਹ ਪਾਣੀ ਦੇ ਵਿੱਚ ਹੈ ਸੰਸਾਰ ਕਹਿੰਦੇ ਨੇ ਉਹਨੂੰ ਅਸਲ ਚ ਸੰਸਾਰ ਪਾਣੀ ਦਾ ਬਾਦਸ਼ਾਹ ਖੁਸ਼ਕੀ ਦਾ ਬਾਦਸ਼ਾਹ ਜੰਗਲ ਦਾ ਬਾਦਸ਼ਾਹ ਕੌਣ ਹੈ ਸ਼ੇਰ ਫਿਰ ਇਹ ਦੋ ਨੇ ਤਲਵਾਰ ਕਲਮ ਸ਼ੇਰ ਚਾਰ ਫਿਰ ਕੋਈ ਬੰਦਾ ਉਹਨਾਂ ਨੇ ਅੰਗ ਸਿੰਘ ਜਿਵੇਂ ਸਾਜੇ ਹੋਏ ਨੇ ਐਂ ਦੇ ਕੁੱਲ ਸੱਤ ਅਰਥ ਬਣਾਉਂਦੇ ਨੇ ਚੱਲ ਦੂਜੇ ਅਰਥ ਤਾਂ ਬੇਕਾਰ ਨੇ ਇਹ ਚਾਰੇ ਅਰਥਾਂ ਦਾ ਮਤਲਬ ਹੈ ਇੱਥੇ ਜਿਹੜੇ ਗੁਣ ਹੈਗੇ ਨੇ ਨਿਰਭੈਤਾ ਇੱਕ ਗੁਣ ਬਸ ਇੱਕੋ ਬੋਲਣ ਦੀ ਲਿਖਣ ਜੋ ਬੋਲਣਾ ਹੈ ਜਾਏ ਬੋਲ ਤੈ ਅੱਛਰ ਆਵਾ ਜਿੱਥੇ ਬੋਲ ਹੈ ਉਹੀ ਅੱਖਰ ਆ ਜਾਣਾ ਉੱਥੇ। ਕਬੀਰ ਕਹਿੰਦਾ ਜੈ ਬੋਲ ਤਾਂ ਅੱਛਰ ਆਵਾ, ਜੈ ਅਬੋਲ ਤਾਂ ਇੱਥੇ ਨਾ ਰਹਾਵਾ। ਜੇ ਗੱਲ ਅਸੀਂ ਦੱਸੇ ਨਹੀਂ ਸਕਦੀ, ਜਿਹੜੇ ਕਹਿੰਦੇ ਦੱਸੀ ਉਹ ਨਹੀਂ ਜਾ ਸਕਦੀ, ਉਹਨਾਂ ਦਾ ਮਨ ਫਿਰ ਨਹੀਂ ਹੈ। ਮਨ ਤੁਹਾਡਾ ਟਿਕਿਆ ਕਿਵੇਂ ਇਹ ਗੱਲ ਦੱਸ ਦੋ, ਗੱਲੇ ਦੱਸ ਦੋ ਬਸ, ਉਸੇ ਨੂੰ ਨਾਮ ਕਹਿੰਦੇ ਨੇ। ਜਿਹੜੀ ਗੱਲ ਨਾਲ ਮਨ ਟਿਕਿਆ, ਜਿਵੇਂ ਤੁਹਾਡਾ ਮਨ ਟਿਕਿਆ, ਜਿਹੜੇ ਪ੍ਰੋਸੀਜਰ ਨਾਲ ਮਨ ਟਿਕਿਆ, ਉਹ ਪ੍ਰੋਸੀਜਰ ਦੱਸਣਾ ਵੀ ਅਸੀਂ ਐਂ ਕੀਤਾ, ਆਹ ਕੁਛ ਕੀਤਾ, ਆਹ ਕੁਛ ਖਾਧਾ, ਆਹ ਕੁਛ ਪੀਤਾ, ਸਾਡਾ ਮਨ ਟਿਕ ਗਿਆ। ਦੂਆ ਟਿਕਾ ਲੂ ਕੋਈ? ਮਨ ਟਿਕਾਉਣ ਦੀ ਵਿਧੀ ਹੈ ਗੁਰਬਾਣੀ, ਹੋਰ ਕੁਛ ਨਹੀਂ ਹੈ। ਮਨ ਟਿਕਾਉਣ ਦੀ ਵਿਧੀ ਨਾ ਛੁੱਟਣ ਦੀ ਵਿਧੀ। ਪਹਿਲਾਂ ਗਲਾਂ ਮਿਲਦੇ ਆ ਭੇੜ ਪਿਆ
ਨਿਹੰਗਾ,
ਨਿਹੰਗਾ
ਪੌੜੀ ਓਰੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ।
ਓਰੜ ਫੌਜਾਂ ਆਈਆਂ, ਆ ਗਈਆਂ ਉਮੜ ਕੇ, ਜਿਵੇਂ ਬੱਦਲ ਆਉਂਦੇ ਨੇ ਨਾ ਉਮੜ ਕੇ, ਘਟਾ ਚੜ ਕੇ ਆਉਂਦੀ ਹੈ ਫੌਜਾਂ, ਚੜ ਕੇ ਆਈਆਂ ਵੀਰ ਚੜੇ ਕੰਧਾਰੀ। ਕੰਧਾਰੀ ਕਨਾਰ ਕਾਬਲ ਹੈ ਨਾ, ਕਾਬਲ ਕੰਧਾਰ ਦੇ ਬਹੁਤ ਤਕੜੇ ਗਿਆਨੀ ਨੇ ਉੱਥੇ, ਹੁਣ ਵੀ ਉੱਥੇ ਸਾਰਿਆਂ ਨੂੰ ਨੇ। ਇਹ ਅਫਗਾਨਿਸਤਾਨ ਦਾ ਨਾ ਉਪ ਗਿਆਨ ਸਥਾਨ ਹੈ, ਉੱਚੇ ਗਿਆਨ ਵਾਲੇ ਲੋਕ ਨੇ, ਧਾਰਮਿਕ ਚੋਟੀ ਦੇ ਬੰਦੇ ਨੇ। ਜੇ ਚੋਟੀ ਦਾ ਧਰਮ ਹੈ, ਚੋਟੀ ਦੇ ਯੋਧੇ ਉੱਥੇ ਹੀ ਹੁੰਦੇ ਨੇ, ਧਰਮ ਤੇ ਮਰਨ ਵਾਲੇ ਲੋਕ ਉੱਥੇ ਹੀ ਹੁੰਦੇ ਨੇ। ਇਹਨਾਂ ਨੂੰ ਤਾਂ ਸਮਝਾਉਣਾ ਪਊ ਵੀ ਇਹ ਧਰਮ ਨਹੀਂ ਹੈ, ਗਿਆਨ ਚਰਚਾ ਨਾ ਮੰਨ ਸਕਦੇ ਨੇ ਇਹ ਗੱਲ। ਜਿਵੇਂ ਇਹ ਮਨਾਉਂਦੇ ਨੇ, ਨਹੀਂ ਮੰਨਣਾ ਇਹਨਾਂ ਨੇ, ਅੱਜ ਤਾਂ ਨਹੀਂ ਮੰਨਦੇ, ਰਣਜੀਤ ਸਿੰਘ ਤਾਂ ਨਹੀਂ ਮੰਨੇ, ਅੰਗਰੇਜ਼ਾਂ ਤਾਂ ਨਹੀਂ ਮੰਨੇ, ਹੁਣ ਅਮਰੀਕਾ ਤਾਂ ਨਹੀਂ ਮੰਨੇ, ਪਰ ਰੂਸ ਤਾਂ ਨਹੀਂ ਮੰਨੇ, ਨਹੀਂ ਮੰਨਦੇ। ਗਿਆਨ ਚਰਚਾ ਚੁੱਪ ਕਰ ਸਕਦੇ ਨੇ। ਧਰਮ ਕੀ ਹੈ ਇਹਨਾਂ ਨੂੰ ਇਹ ਸਮਝਾਉਣਾ ਪਊਗਾ, ਧਰਮ ਯੁੱਧ ਕੀ ਹੁੰਦਾ ਇਹ ਸਮਝਾਉਣਾ ਪਊਗਾ, ਸ਼ਾਇਦ ਫੇਰ ਇਹ ਮੰਨ ਜਾਣ, ਸ਼ਾਂਤੀ ਚ ਆ ਜਾਣ। ਪਰ ਇਹਨਾਂ ਨੂੰ ਇੱਕ ਪਾਸੇ ਤਾਂ ਸ਼ਾਂਤੀ ਦੀ ਗੱਲ ਕਰਦੇ ਨੇ, ਦੂਜੇ ਪਾਸੇ ਜੋ ਕੁਛ ਕਰ ਰਹੇ ਨੇ ਪ੍ਰੈਕਟੀਕਲ, ਉਹ ਅੱਗ ਲਾਉਣ ਵਾਲੀ ਪੈਟਰੋਲ ਛਿੜ ਕੇ ਅੱਗ ਲਾਉਣ ਵਾਲੀ ਗੱਲ ਕਰ ਰਹੇ ਨੇ। ਉਹਨੇ ਬੁਰਕੇ ਬਰਕੇ ਦੀ ਉਹਨਾਂ ਦੀ ਗੱਲ ਹੈ, ਉਹ ਠੀਕ ਹੈ, ਧਾਰਮਿਕ ਗੱਲ ਹੈ। ਇਹ ਧਰਮ ਤੋਂ ਭ੍ਰਸ਼ਟ ਲੋਕ ਉਹਨਾਂ ਦੇ ਧਰਮ ਨੂੰ ਭਾਂਬੜ ਲਾਉਣ ਦੀ ਗੱਲ ਕਰ ਰਹੇ ਨੇ, ਉੱਥੇ ਤਾਂ ਨਹੀਂ ਡਿੱਗਦਾ। ਇਹਨਾਂ ਨੂੰ ਅਕਲ ਸਿੱਖਣੀ ਪਊਗੀ, ਨਹੀਂ ਦੁਨੀਆਂ ਦੀ ਮੌਤ ਹੋ ਜੂਗੀ। ਜਿਹੜੇ ਨਵੇਂ ਵਿਦਵਾਨ ਨੇ ਨਾ, ਆਪਣੇ ਆਪ ਨੂੰ ਸਮਝਦੇ ਵੀ ਧਰਮ ਕੋਈ ਚੀਜ਼ ਨਹੀਂ। ਧਰਮ ਵਾਲਾ ਆਦਮੀ ਤਾਂ ਪਹਿਲਾਂ ਹੀ ਮਰਨ ਨੂੰ ਤਿਆਰ ਹੁੰਦਾ, ਤੁਸੀਂ ਬਚਣਾ ਕਿ ਨਹੀਂ ਬਚਣਾ। ਜ਼ਿੰਦਗੀ ਲੋਚਦੇ ਨੇ ਦੂਏ ਆਦਮੀ, ਮਾਇਆਧਾਰੀ ਧਰਮ ਆਦਮੀ ਜ਼ਿੰਦਗੀ ਨਹੀਂ ਲੋਚਦਾ ਹੁੰਦਾ, ਇਹਨਾਂ ਨੇ ਸਮਝ ਨਹੀਂ ਇਸ ਗੱਲ ਦੀ ਹੈ। ਉਹ ਤਾਂ ਮਰਨ ਨੂੰ ਤਿਆਰ ਨੇ, ਤੁਹਾਨੂੰ ਮਾਰ ਦੇਣਗੇ ਪਰ ਜੋ ਤੁਹਾਨੂੰ ਵੀ ਨਹੀਂ ਦਿੰਦੇ। ਜੇ ਤੁਸੀਂ ਜਾਣਾ ਚਾਹੁੰਦੇ ਹੋ ਸੁਧਰਨਾ, ਇਹਨਾਂ ਨੂੰ ਜ਼ਿਆਦਾ ਪੈਣ, ਉਹ ਸੁਧਰ ਜਾਣਗੇ ਛੇਤੀ, ਇਹਨਾਂ ਨੇ ਨਹੀਂ ਸੁਧਰਨਾ। ਇੱਕ ਧਰਮ ਹੈ ਜਿਹੜਾ ਸ਼ਾਂਤੀ ਪੈਦਾ ਕਰ ਸਕਦਾ, ਇਹ ਜਿਹੜੇ ਜਿਹਨਾਂ ਕੋਲ ਪਾਵਰ ਹੈ ਉਹ ਖੁਦ ਧਰਮ ਕਰੀ ਗਏ, ਇਹ ਜ਼ਿਆਦਾ ਧਰਮ ਤੋਂ ਵਿਰੁੱਧ ਨੇ, ਗੱਲਾਂ ਕਰਦੇ ਨੇ ਧਰਮ ਦੀਆਂ। ਧਰਮ ਦਾ ਗਿਆਨ ਹੈ ਨਹੀਂ, ਧਰਮ ਹੁੰਦਾ ਕੀ ਹੈ, ਟਕਾ ਸੰਸਾਰ ਚ ਕਿਵੇਂ ਹੋਊਗਾ। ਇਹ ਜ਼ਿਆਦਾ ਲੋਕ ਖਰਾਬ ਨੇ, ਧਾਰਮਿਕ ਲੋਕ ਸੁਧਰ ਸਕਦੇ ਨੇ ਬੈਠ ਕੇ ਬੇਚ ਤੇ, ਇਹਨਾਂ ਨੂੰ ਸੁਧਰਨਾ ਦੋਹਾਂ ਨੇ। ਇਹ ਉਹਨਾਂ ਦੇ ਧਰਮ ਨੂੰ ਮਿੱਟੀ ਚ ਬਣਾਉਣਾ ਚਾਹੁੰਦੇ ਨੇ, ਧਰਮ ਹੀ ਖਤਮ ਕਰਨਾ ਚਾਹੁੰਦੇ ਨੇ ਸੰਸਾਰ ਚ, ਉਹਨਾਂ ਨੇ ਹੋਣ ਨਹੀਂ ਦੇਣਾ। ਜਿਵੇਂ ਅਫਗਾਨਿਸਤਾਨ ਚ ਕੀ ਹੋ ਗਿਆ ਸੀ, ਪਿੱਛੋਂ ਆਜ਼ਾਦੀ ਦੇ ਤੀ ਨਾ, ਉਹਨਾਂ ਨੇ ਫਿਰ ਹਾਵੀ ਹੋ ਗਏ, ਕਈ ਸਾਲ ਹੋਏ ਨੇ ਸਦੇ ਹੋ ਗਿਆ ਵੀ। ਜੋ ਕੁਛ ਧਰਮ ਨੇ ਪਿੱਛੇ ਕੀਤਾ ਜਦ ਅਮਲ ਸੀ ਨਾ, ਜਿਹੜੇ ਵੇਲੇ ਯੁੱਗ ਦੇ ਵਿੱਚ ਅਮਲ ਰਿਹਾ ਸੰਸਾਰ ਚ, ਵਧੀਆ ਯੁੱਗ ਹੈ, ਉਸ ਵੇਲੇ ਦੇਖੋ ਕਿਹਦਾ ਕੀ ਰਾਈਟ ਸੀ, ਔਰਤਾਂ ਦਾ ਕੀ ਰਾਈਟ ਸੀ, ਆਦਮੀਆਂ ਦਾ ਕੀ ਰਾਈਟ ਸੀ, ਕਿਵੇਂ ਅਮਲ ਨਾਲ ਰਹਿੰਦੇ ਸੀ, ਉਹਨੂੰ ਸਟੱਡੀ ਕਰੋ। ਜੇ ਅਮਲ ਚਾਹੀਦਾ, ਇਨਸਾਫ ਕਿਵੇਂ ਹੋਊਗਾ, ਇਹ ਤੁਹਾਡੀ ਆਪਣੀ ਮਰਜ਼ੀ ਨਹੀਂ ਹੈ। ਬੀਕਾਨੇਰ ਦੇ ਵਿੱਚ, ਜਿਹੜੇ ਰਾਜਸਥਾਨ ਦੇ ਵਿੱਚ ਕਿਸੇ ਟਾਈਮ ਦੇ ਵਿੱਚ ਲੋਕ ਕਿਉਂ ਅਪਰਾਧ ਨਹੀਂ ਸੀ ਕਰਦੇ, ਉਹ ਸਟੱਡੀ ਕਰੋ ਵੀ ਉਹ ਕੀ ਕਰਦੇ ਸੀ, ਜਜ਼ੀਰੇ ਅਦਲ ਕੀ ਸੀ, ਹੁਣ ਤੇ ਕਿਉਂ ਲੋਕ ਉਹਨੂੰ ਮੰਨਦੇ ਨੇ, ਉਹ ਦੇਖੋ। ਉਹ ਜੇ ਬਣੇ ਬਰਾਮਨ ਨਹੀਂ, ਇਹ ਲੋਕ ਸ਼ਰਾਰਤੀ ਨੇ ਸਾਰੇ, ਜੇ ਤੁਸੀਂ ਕਹੋ ਨਾ ਵੀ ਚਾਹੇ ਹਜ਼ਾਰ ਕਤਲ ਕਰਤਾ ਉਹਨੂੰ ਫਾਂਸੀ ਨਹੀਂ ਦੇਣੀ, ਇਹਦੇ ਨਾਲ ਮਨ ਨਹੀਂ ਹੋਣ ਲੱਗਿਆ, ਬਦਮ ਨਹੀਂ ਫੈਲੂਗੀ, ਜਣਾ ਖਣਾ ਕਤਲ ਕਰੂਗਾ, ਫਿਰ ਪ੍ਰੋਪਰਟੀ ਵਾਸਤੇ ਕਤਲ ਕਰ ਦੇਣਗੇ, ਬੁੜਾ ਕਹੂ ਚੱਲ ਮੈਨੂੰ ਕਿਹੜਾ ਫਾਂਸੀ ਆਉਣੀ, ਮੈਂ ਬੈਠਾ ਰਹੂੰਗਾ ਜੇਲ੍ਹ ਚ, ਆ ਚੱਕ ਦਿੰਦੇ ਇਹਨੂੰ 5-7 ਕਰੋੜ ਦੀ ਜਾਇਦਾਦ ਲਾਉਂਦੀ ਹੈ, ਇਹਨੂੰ ਤਾਂ ਅਪਰਾਧ ਵੱਧ ਜੂਗਾ। ਇਹ ਤਾਂ ਕੁਝ ਹੋਰ ਕਰਦੇ ਸੀ ਅੱਗੇ, ਵੀ ਇਹਨੇ ਕਾਹਦੇ ਖਾਤਰ ਮਾਰੇ ਸਾਰਿਆਂ ਨੂੰ, ਇਹਦੀ ਜਾਇਦਾਦ ਜ਼ਬਤ ਕਰ ਲਓ ਸਾਰੀ। ਇਹ ਕੁਝ ਹੋਰ ਕਰਦੇ ਸੀ, ਕੁਝ ਹੋਰ ਕਰਨਾ ਪਊਗਾ, ਵਿਚਾਰ ਕਰਨਾ ਪਊਗਾ ਵੀ ਕੀ ਕਰਨਾ। ਕੋਰਟਾਂ ਨੀ ਇਹ ਚਾਹੁੰਦੀਆਂ ਵੀ ਇਹੋ ਜਿਹਾ, ਜੱਜਾਂ ਦੀ ਨੀ ਹੈਗੀ ਇਹਦੇ ਚ, ਇਹ ਤਾਂ ਹੋਰ ਨੇ ਦੁੱਖੀਆਂ ਤਿੱਕੀਆਂ ਜਿਹੜੇ ਰੌਲੇ ਪਾਈ ਜਾਂਦੇ ਨੇ ਕਿ ਉਹਨਾਂ ਨੂੰ ਆਪ ਨੂੰ ਕੋਈ ਖਤਰਾ ਹੈ ਨਹੀਂ। ਅੱਤਵਾਦੀਆਂ ਦੀ ਤਰਫ ਦੀ ਗੱਲ ਕਰਦੇ ਨੇ ਵੀ ਸਾਨੂੰ ਅੱਤਵਾਦੀ ਨੂੰ ਕੁਛ ਕਰਨ, ਕਮ ਸੇ ਕਮ ਆਪਣੀ ਸੇਫ ਸਾਈਡ ਕਰਦੇ ਨੇ ਉਹ ਵੀ ਅਸੀਂ ਕਹਾਂਗੇ ਕਤਲ ਨਹੀਂ ਚਾਹੀਦੀ ਨਾ ਫਾਂਸੀ, ਅਸੀਂ ਤਾਂ ਸੇਫ ਹਾਂ, ਸਾਡਾ ਤਾਂ ਨਿਆਣਾ ਕੋਈ ਅਪਹਰਣ ਨਹੀਂ ਹੋਊਗਾ। ਇਹ ਗੱਲਾਂ ਨੇ ਇਹਨਾਂ ਦੀਆਂ। ਹਾਂਜੀ,
ਪੌੜੀ ਓਲਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ,
ਓਲਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ, ਕੰਧਾਰ ਦੇ ਵੀਰ ਚੜੇ, ਕਾਬਲ ਕੰਧਾਰ ਹੈ ਉਹ ਆਏ ਨੇ ਯਾਰ ਚਰਚਾ ਨੂੰ। ਕੌਣ ਗਏ? ਨਵੇਂ ਗੁਰੂ ਨਾਨਕ ਦੀ ਗੱਲ ਹੈ, ਵੀਰ ਚੜੇ ਕੰਧਾਰੀ, ਨਾਨਕ ਨਿਹੰਗ ਹੈ ਉਹ, ਜੇ ਸਾਰੀਆਂ ਖੂਬੀਆਂ ਨੇ ਉੱਥੇ ਜਾ ਕੇ ਸਲਾਮ ਦੇ ਖਿਲਾਫ ਗੱਲ ਕਰਨੀ ਮਜ਼ਾਕ ਨਹੀਂ ਹੈ। ਕੰਧਾਰ ਵਿੱਚ ਜਾ ਕੇ ਰਾਜ ਉਹਨਾਂ ਦਾ ਹੋਵੇ ਇੱਥੇ ਹਿੰਦੁਸਤਾਨ ਦੇ ਵਿੱਚ, ਇਹ ਕਹਿਣਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਕਹਿਣਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵੇ, ਇਹ ਗੱਲਾਂ ਕਿਵੇਂ ਕਹਿਤੀਆਂ? ਡਰ ਹੈ ਨਹੀਂ, ਭੈ ਹੈ ਨਹੀਂ। ਸੱਚ ਬੋਲਣ ਵਾਸਤੇ ਬੜਾ ਜਿਗਰਾ ਚਾਹੀਦਾ, ਸੱਚ ਬੋਲਣ ਵਾਸਤੇ ਨਿਰਭੈ ਚਾਹੀਦਾ। ਹੁਣ ਸੱਚ ਨਹੀਂ ਬੋਲਿਆ ਜਾ ਸਕਦਾ, ਤੁਸੀਂ ਇਨਸਾਫ ਨਹੀਂ ਕਰ ਸਕਦੇ। ਜੱਜ ਮੁਕੱਦਮਾ ਸੁਣਨ ਤੋਂ ਜਵਾਬ ਦੇ ਦਿੰਦੇ ਨੇ ਵੀ ਜੇ ਅਸੀਂ ਹੁਕਮ ਸੁਣਾਇਆ ਸੱਚ ਕੀ ਇਨਸਾਫ ਕੀਤਾ ਤਾਂ ਸਾਡੀ ਮੌਤ ਹੈ, ਅਸੀਂ ਕੇਸ ਨਹੀਂ ਭਾਈ ਸੁਣਦੇ। ਅਗਲੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੰਦੇ ਨੇ, ਜੱਜ ਜਵਾਬ ਦੇ ਦਿੰਦੇ ਨੇ ਸੁਣਨ ਤੇ, ਕਿਉਂ ਰਿਸਕ ਹੈ, ਔਖਾ ਹੈ, ਇਨਸਾਫ ਕਰਨਾ ਬੜਾ ਮੁਸ਼ਕਿਲ ਹੈ, ਸੱਚ ਬੋਲਣਾ ਬੜਾ ਮੁਸ਼ਕਿਲ ਹੈ। ਹਾਂਜੀ,
ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ,
ਸੜਕ ਮਿਆਨੋਂ ਕੱਢੀਆਂ
ਤਿੱਖੀਆਂ
ਤਲਵਾਰੀ, ਤਲਵਾਰਾਂ ਖਿੱਚਦੀਆਂ ਧੋਲੀਆਂ, ਯਾਨੀ ਚਰਚਾ ਸ਼ੁਰੂ ਹੋ ਗਈ। ਬੁੱਧ ਮੁਕਾਬਲੇ ਤੇ ਆ ਗਈ ਬਰਾਬਰ, ਕੜਕ ਉੱਠੀ ਰਣ
ਮਚਿਆ ਵੱਡੇ ਹੰਕਾਰੀ,
ਕੜਕ ਉੱਠੇ ਰਣ ਮਚਿਆ, ਚੰਗੇ ਠੋਸ ਤਰੀਕੇ ਨਾਲ ਗੱਲ ਕਰ ਰਹੇ ਨੇ, ਦਾਅਵੇ ਨਾਲ ਗੱਲ ਕਰ ਰਹੇ ਨੇ, ਕੜਕ ਕੇ ਗੱਲ ਕਰ ਰਹੇ ਨੇ, ਆਪਣੀ ਆਪਣੀ ਦਲੀਲ ਪੇਸ਼,
ਵੱਡੇ ਹੰਕਾਰੀ
ਜਿਵੇਂ ਵਕੀਲ ਕਰਦੇ ਨੇ ਕੋਰਟਾਂ ਦੇਖੇ ਨੇ, ਖੋਰੂ ਪਾਉਂਦੇ ਹੁੰਦੇ ਨੇ ਚਾਹੇ ਝੂਠੇ ਹੋਵੇ, ਆਪਣੀ ਗੱਲ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਨੇ ਵੀ ਇਹ ਠੀਕ ਹੈ, ਇਹ ਸੱਚ, ਵੱਡੇ ਹੰਕਾਰੀ।
ਸਿਰ ਤਲ ਬਾਹਾਂ ਗੰਨਲ ਫੁੱਲ ਜਿਹੇ ਵਾੜੀ,
ਗੰਨ ਲੈ ਹੈ ਉਹ ਮਿਸਪ੍ਰਿੰਟ ਹੋਇਆ ਹੈ,
ਸਿਰ ਤਲ ਬਾਹਾਂ ਗੰਨਲੀ
ਗੰਨਲੇ ਗਾਨੇ ਬੰਨੇ ਹੋਏ ਨੇ, ਬਗਾਨੇ ਬੰਨ ਕੇ ਜਾਂਦੇ ਹੱਥਾਂ ਨੂੰ ਲੜਨ,
ਫੁੱਲ ਜਿਹੇ ਵਾੜੀ,
ਫੁੱਲ ਜਿਹੇ ਵਾੜੀ ਜਿਵੇਂ ਵਾੜਾਂ ਤੇ ਫੁੱਲ ਜਾਣਾ ਹੁੰਦੇ ਨੇ, ਹੱਥਾਂ ਨੂੰ ਗਾਨੇ ਬੰਨੇ ਹੋਏ ਨੇ ਨਾ,
ਜਾਪੇ ਕੱਟੇ ਵਾਢੀਆਂ ਰੁੱਖ ਚੰਦਨ ਆਰੀ,
ਸਿਰ ਧੜ ਸਿਰ ਵੀ ਸਜੇ ਹੋਏ ਨੇ ਸਿਰਾਂ ਦੇ ਉੱਤੇ, ਵੰਗ ਵੀ ਸਜੇ ਹੋਏ ਨੇ ਡੌਲਿਆਂ ਦੇ ਉੱਤੇ, ਹੱਥਾਂ ਨੂੰ ਗਾਨੇ ਬੰਨੇ ਹੋਏ ਨੇ, ਐ ਉੱਚੇ ਨੇ ਨਾ ਥੱਲੇ ਲੱਕ ਤੋਂ ਜਿਵੇਂ ਵਾੜਾਂ ਨੂੰ ਫੁੱਲ ਲੱਗੇ ਹੁੰਦੇ ਨੇ, ਐ ਸਾਰੇ ਸਜੇ ਹੋਏ ਨੇ ਜੋਦੇ, ਗੰਨਲੇ ਫੁੱਲ ਜੇ ਵਾੜੀ,
ਜਾਪੇ ਕੱਟੇ ਵਾਢੀਆਂ ਰੁੱਖ ਚੰਦਨ ਆਰੀ,
ਐ ਵੱਡੇ ਪਏ ਨੇ ਜਿਵੇਂ ਫੁੱਲਾਂ ਵਾਲੇ ਦਰਖਤ ਵੱਢ ਦਿੱਤੇ ਹੁੰਦੇ ਨੇ, ਚੰਦਨ ਦੇ ਫੁੱਲਾਂ ਦੇ ਦਰਖਤ ਆਰੀ ਨਾ ਵੱਢਦੇ ਨਾ, ਵੱਢਣ ਵਾਲੇ ਐ ਵੱਡੇ ਪਏ ਨੇ, ਸਣੇ ਗਾਨੇ ਹੱਥ ਵੱਡੇ ਵਾਹਾਂ ਵੱਢੀਆਂ ਪਈਆਂ ਨੇ, ਸਣੇ ਸੇ ਆ ਹੋਇਆ ਸਰ ਵੱਡੇ ਪਏ ਨੇ, ਵੱਡੇ ਵੀ ਪਏ ਨੇ, ਹੈ ਵੀ ਵਾੜਾਂ ਦੇ ਉੱਤੇ ਲੱਗੇ ਹੋਏ ਵੀ ਨੇ।
ਪੌੜੀ
ਕਹੇ ਜੇ ਨਕਸ਼ੇ ਦੇਖੋ ਕੈਸੇ ਕੈਸੇ ਨੇ ਔਰ ਜੰਗ ਕੀ ਹੋ ਰਹੀ ਹੈ ਨਕਸ਼ਾ ਕਿਹੋ ਜਿਹਾ ਲਫ਼ਜ਼ ਕਹੇ ਜੇ ਇਸਤੇਮਾਲ ਫੁੱਲ ਜਿਹੇ ਬਾੜੀ ਮਜ਼ਾਕ ਚ ਗੱਲ ਕਰ ਰਹੇ ਨੇ ਐਡੀ ਵੱਡੀ ਜੰਗ ਦੀ ਗੱਲ ਨੂੰ
ਪੌੜੀ ਦੋਹਾਂ ਕੰਧਾਰਾਂ ਮੂੰਹ ਜੁੜੇ ਜਾਂ ਸੱਟ ਪਈ ਖਰਵਾਰ ਕੋ
ਖਰਵਾਰ ਕੋ ਖਰਵਾਰ ਕੀ ਹੈ ਇਹ ਠੀਕ ਹੈ ਬੜਾ ਨਕਾਰੇ ਤੇ ਖੋਤੇ ਦੀ ਖਲ ਹੁੰਦੀ ਹੈ ਪਰ ਉਹਨਾਂ ਦੀ ਮੂਰਖਤਾ ਤੇ ਸੱਟ ਪੈ ਰਹੀ ਹੈ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਜਿਹੜੇ ਹੰਕਾਰੀ ਨੇ ਮੂਰਖਤਾ ਦੀਆਂ ਗੱਲਾਂ ਕਰਦੇ ਦਾਅਵੇ ਨਾਲ ਉਹਦੇ ਤੇ ਸੱਟ ਪਈ ਹੈ ਤਾਂ ਨਕਾਰੇ ਤੇ ਸੱਟ ਪੈ ਰਹੀ ਹੈ ਖਰਵਾਰ ਕੋ ਮੂਰਖਤਾ ਦੀ ਮੂਰਖਤਾ ਤੇ ਜੋੜ ਕੀਤੀ ਗਿਆਨ ਨੇ ਚੰਡੀ ਨੇ ਹਾਂਜੀ
ਤੱਕ ਤੱਕ ਕੈਬਰ ਦੁਰਗ ਸ਼ਾਹ ਤੱਕ ਮਾਰੇ ਭਲੇ ਜੰਝਾਰ ਕੋ
ਤੱਕ ਤੱਕ ਕੈਬਰ ਕੈਬਰ ਨਹੀਂ ਹੈ ਕਹਿ ਅਲੱਗ ਹੈ ਬਰ ਅਲੱਗ ਹੈ ਕਹਿ ਕਰਕੇ ਬਰ ਹੁੰਦਾ ਪੂਰੇ ਤਾਣ ਨਾਲ ਪੂਰੇ ਜ਼ੋਰ ਨਾਲ
ਤੱਕ ਤੱਕ ਕਹਿ ਬਰ ਦੁਰਗ ਸ਼ਾਹ
ਦੁਰਗ ਸ਼ਾਹ ਤੱਕ ਮਾਰੇ ਭਲੇ ਜੁਝਾਰ ਕੋ ਚੋਣਵੇਂ ਜੋੜਵੇਂ ਜਿਹੜੇ ਸੀ ਨਾ ਪੂਰੇ ਗੱਲ ਕਰਨ ਵਾਲੇ ਉਹਨਾਂ ਨੂੰ ਤੱਕ ਤੱਕ ਉਹਨਾਂ ਦੇ ਪ੍ਰਹਾਰ ਕੀਤਾ ਵੀ ਤੂੰ ਸੁਣ ਲੈ ਭਾਈ ਇਹਦੀ ਗੱਲ ਸੁਣੀਏ ਪਹਿਲਾਂ ਇਹਦੀ ਗੱਲ ਦਾ ਜਵਾਬ ਦੇ ਲਈਏ ਬਾਕੀ ਜਿਹੜੇ ਹੋਰ ਨਾਲ ਦੇ ਕੰਮ ਰੌਲੀ ਪਾਉਂਦੇ ਨੇ ਤਾਂ ਸੁਣਦੇ ਨਹੀਂ ਗੱਲ ਜਿਹੜੇ ਵੱਡੇ ਵੱਡੇ ਯੋਧੇ ਸੀ ਗਿਆਨੀ ਸੀ ਚਰਚਾ ਕਰਨ ਵਾਲੇ ਸੀ ਉਹਨਾਂ ਨੂੰ ਤੱਕ ਤੱਕ ਕੇ ਨਿਸ਼ਾਨਾ ਬਣਾ ਬਣਾ ਕੇ ਉਹਨਾਂ ਤੇ ਪ੍ਰਹਾਰ ਕੀਤੇ ਤੱਕ ਮਾਰੇ ਭਲੇ ਜੁਝਾਰ ਕੋ ਯੋਧੇ ਸੀ ਜਿਹੜੇ ਜਦ ਹੁਣ ਸਰਦਾਰ ਏ ਮਰ ਗਿਆ ਦੂਏ ਕੀ ਬੋਲਣਗੇ ਹਾਂਜੀ
ਪੈਦਲ ਮਾਰੇ ਹਾਥੀਆਂ ਸੰਗ ਰਾਤ ਗਿਰੇ ਸਵਾਰ ਕੋ
ਪੈਦਲ ਮਾਰੇ ਪੈਦਲ ਤਾਂ ਉਹੀ ਪੈਦਲ ਕੌਣ ਨੇ ਜਿਹੜੇ ਅਕਲ ਤੋਂ ਪੈਦਲ ਹੁੰਦੇ ਨੇ ਆਪਾਂ ਕਹਿੰਦੇ ਨੀ ਅਕਲ ਤੋਂ ਪੈਦਲ ਹੈ ਜਿਹੜੇ ਮੂਹਰੇ ਪੈਦਲ ਹੁੰਦੇ ਨੇ ਰਾਜਿਆਂ ਦੇ ਅਕਲ ਤੋਂ ਵੀ ਪੈਦਲੇ ਹੁੰਦੇ ਨੇ ਮਰਨੂ ਹੁੰਦੇ ਨੇ ਮੂਹਰੇ ਹੋਰ ਕੀ ਕਰਨ ਨੂੰ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਉਹੀ ਮਰਦੇ ਨੇ ਉਦੋਂ ਜਿਹੜੇ ਯੋਧੇ ਹੁੰਦੇ ਨੇ ਉਹ ਹਾਥੀ ਦੇ ਚੜੇ ਹੋਏ ਹੁੰਦੇ ਨੇ ਉਦੋਂ ਜਿਹੜੇ ਦੂਏ ਹੁੰਦੇ ਨੇ ਸਰਦਾਰ ਜ਼ਿਆਦਾ ਉਹ ਰਾਹ ਦੇ ਉੱਤੇ ਹੁੰਦੇ ਨੇ ਲੀਡਰ ਜਿਹੜੇ ਹੁੰਦੇ ਨੇ ਉਹ ਰਾਹ ਦੇ ਉੱਤੇ ਝੰਡਾ ਲੱਗਿਆ ਹੁੰਦਾ ਯਾ ਰਾਹ ਤੇ ਯਾ ਹਾਥੀ ਦੇ ਦੋ ਹੀ ਜਗ੍ਹਾ ਰਾਜੇ ਬਹਿ ਕੇ ਲੜਾਈ ਕਰਦੇ ਰਹੇ ਨੇ ਰਥ ਤੇ ਪਹਿਲਾਂ ਕਰਦੇ ਹੁੰਦੇ ਸੀ ਲੜਾਈ ਜਿਵੇਂ ਰਾਮ ਚੰਦਰ ਹੈ ਕ੍ਰਿਸ਼ਨ ਅਰਜੁਨ ਹੈ ਰਥਾਂ ਤੇ ਲੜਾਈ ਕਰਦੇ ਸੀ ਆ ਜਦ ਦੂਆ ਰਾਜ ਆਇਆ ਮੁਗਲ ਕਾਲ ਦੇ ਵਿੱਚ ਹਾਥੀਆਂ ਤੇ ਚੜ ਕੇ ਲੜਾਈ ਕਰਦੇ ਸੀ ਰਾਜੇ ਹਾਥੀ ਤੇ ਸੇਫ ਹੈ ਨਾ ਆਦਮੀ ਹਾਥੀ ਦਾ ਹੋਦਾ ਹੁੰਦਾ ਸੀ ਉਹ ਤੋਂ ਬਚਣ ਵਾਸਤੇ ਆਲੇ ਦੁਆਲੇ ਉਹਦੇ ਸੇਫ ਜਗ੍ਹਾ ਹੁੰਦੀ ਸੀ ਉੱਚਾ ਹੈ ਉੱਥੇ ਛੇਤੀ ਤਾਂ ਨਹੀਂ ਆਪਣੂ ਆਲੇ ਦੁਆਲੇ ਹਾਥੀ ਨੇ ਹੋਰ ਆਲੇ ਦੁਆਲੇ ਘੋੜ ਸਵਾਰ ਨੇ ਉਹਨਾਂ ਦਾ ਘੇਰਾ ਉਹਨਾਂ ਨੂੰ ਤੋੜ ਕੇ ਹੀ ਅੰਦਰ ਆਊਗਾ ਕੋਈ ਉਹਨੇ ਏਰੀਏ ਦੇ ਵਿੱਚ ਕੋਈ ਬੰਦਾ ਹੀ ਨਹੀਂ ਉਹਦੇ ਨੇੜੇ ਆ ਸਕਦਾ ਜਿੰਨੇ ਏਰੀਏ ਚੋਂ ਉਹਦੇ ਤੀਰ ਜਾਂ ਤਲਵਾਰ ਕੋਈ ਬੰਦੂਕ ਆ ਸਕਦੀ ਹੈ ਉਹਨਾਂ ਏਰੀਏ ਤੋਂ ਪਰੇ ਰਹੂਗਾ ਆਪਣਾ ਅਲੱਗ ਕਿਲਾ ਹੁੰਦਾ ਸੀ ਉਹਨਾਂ ਦੀ ਸਿਕਿਉਰਿਟੀ ਦਾ ਸਿਕਿਉਰਿਟੀ ਦੀ ਜਿਹੜੀ ਉਹਨਾਂ ਦੀ ਹੈ ਨਾ ਉਹਦੇ ਹਿਸਾਬ ਨਾਲ ਬਣਾਉਂਦੇ ਜਿਵੇਂ ਹੁਣ ਬਣਾਉਂਦੇ ਸਿਕਿਉਰਿਟੀ
ਪੈਦਲ
ਮਾਰੇ ਪੈਦਲ ਤਾਂ ਪਹਿਲਾਂ ਹੀ ਮਰ ਰਹੇ ਸੀ
ਹਾਥੀਆਂ
ਹਾਥੀਆਂ ਤੇ ਚੜੇ ਹੋਏ
ਸੰਘ ਰਥ ਗਿਰੇ ਅਸਵਾਰ ਕੋ
ਜਿਹੜੇ ਰਥ ਵਾਲੇ ਨੇ ਅਸਵਾਰ ਨੇ ਉਹ ਤਾਂ ਨਾਲੇ ਗਿਰ ਜਾਂਦੇ ਨੇ ਜਾਂ ਹਾਥੀ ਵਾਲਾ ਮਾਰ ਲਿਆ ਪੈਦਲ ਰਥ ਵਾਲਾ ਮਾਰ ਲਿਆ ਜਾਂ ਰਥ ਵਾਲਾ ਹਾਥੀ ਵਾਲਾ ਉਹ ਮਾਰ ਲਿਆ ਰਾਜਾ ਮਾਰ ਲਿਆ ਪੈਦਲ ਤਾਂ ਆਪੇ ਮਰ ਜਾਣੇ ਨੇ ਪੈਦਲ ਕਿਵੇਂ ਮਰਦੇ ਨੇ ਜਾਂ ਉਹਨਾਂ ਦੇ ਸੰਘ ਰਥ ਵਾਲਾ ਅਸਵਾਰ ਗਿਰ ਜਾਂਦਾ ਪੈਦਲ ਜਦੇ ਮਰ ਜਾਂਦੇ ਨੇ ਸਾਰੇ ਪੈਦਲਾਂ ਨਾਲ ਨੀ ਬੋਲੀ ਦਾ ਹੁੰਦਾ ਅਕਲ ਤੋਂ ਪੈਦਲਾਂ ਦੀ ਜਵਾਬ ਨਹੀਂ ਦੇਈਦਾ ਕਿਸੇ ਸਿਆਣੇ ਦੀ ਸਿਆਣੀ ਗੱਲ ਦਾ ਜਵਾਬ ਦੇਈਦਾ ਹੁਣ ਕਾਲੇ ਅਫਗਾਨਾਂ ਦੀਆਂ 10 ਕਿਤਾਬਾਂ ਦਾ ਜਵਾਬ ਕਿਹੜਾ ਦੇਵੇ ਪੈਦਲ ਅਕਲ ਤੋਂ ਤਾਂ ਪੈਦਲ ਸੀ ਉਹ ਅਕਲ ਤੋਂ ਪੈਦਲ ਤਾਂ ਲੋਕ ਲੋਹ ਜਿਹੇ ਲਿਖੀ ਜਾਣ ਕੇ ਮੇਰਾ ਜਵਾਬ ਦਿਓ ਕੌਣ ਦੇਵੇ ਇਹਨਾਂ ਦਾ ਜਵਾਬ ਕੋਈ ਅਕਲ ਦੀ ਗੱਲ ਹੋਵੇ ਉਹਦਾ ਜਵਾਬ ਦੇਈਦਾ ਸਭ ਅਕਲ ਤੋਂ ਪੈਦਲ ਨੇ ਇਹ ਸਿਆਣੇ ਵੀ ਹੁੰਦੇ ਨੇ ਸਿਆਣੇ ਦੀ ਗੱਲ ਦਾ ਜਵਾਬ ਦਿੱਤਾ ਜਾ ਸਕਦਾ ਅੰਮ੍ਰਿਤ ਹੈ ਜਿਹੜੀ ਉਹਦੀ ਗੱਲ ਸੀ ਅਕਲ ਤੋਂ ਪੈਦਲ ਵਾਲੀ ਸੀ ਜਵਾਬ ਤਾਂ ਦੇਣਾ ਪਿਆ ਸੰਗਤ ਨੂੰ ਭੁਲੇਖਾ ਪੈਂਦਾ ਤਾਂ ਭੁਲੇਖਾ ਕੱਢਣ ਵਾਸਤੇ ਗੱਲ ਕੁਛ ਵੀ ਨਹੀਂ ਸੀ ਗੱਲ ਇਹ ਆਖਰ ਰਿਜ਼ਲਟ ਇਹ ਨਿਕਲਿਆ ਵੀ ਇਹ ਬੰਦਾ ਅਕਲ ਤੋਂ ਪੈਦਲ ਹੈ ਇਹੀ ਆਖਰ ਚ ਲਿਖਿਆ ਸੀ ਵੀ ਸੰਗਤ ਖੁਦ ਦੇਖ ਲਵੇ ਇਹਨੂੰ ਕਿੰਨੀ ਕੁ ਸਮਝ ਹੈ ਗੁਰਮਤ ਦੀ ਕਹਿਣ ਦਾ ਮਤਲਬ ਇਹੀ ਸੀ ਵੀ ਅਕਲ ਤੋਂ ਪੈਦਲ ਹੈ ਇਹ ਉਹਨੇ ਜਵਾਬ ਹੀ ਨਹੀਂ ਦਿੱਤਾ ਸਾਨੂੰ